ਵਾਰ ਸਤਵੀਂ ਦੀ ਸਤਵੀਂ ਪੌੜੀ ਵਿੱਚ ਫੁਰਮਾਨ ਕਰਦੇ ਹਾਂ ਭਾਈ ਸਾਹਿਬ ਜੀ ਬਚਨ ਆਖ ਰਹੇ ਨੇ ਸੱਤ ਦਾ ਜ਼ਿਕਰ ਕਰਦੇ ਹਾਂ, ਭਾਵ ਗਿਣਤੀ ਵਾਲਾ ਜਿਹੜਾ ਸੱਤ ਆ ਉਸ ਤਰ੍ਹਾਂ ਦੇ ਹੁਣ ਜ਼ਿਕਰ ਕਰਕੇ ਫਿਰ ਦਲੀਲਾਂ ਦਿੰਦੇ ਨੇ ਕਿ ਗੁਰਮੁਖ ਜਨ ਇਹਨਾਂ ਤੋਂ ਵੀ ਅੱਗੇ ਨਿਕਲ ਗਿਆ। ਸੱਤ ਸਮੁੰਦ ਉਲੰਘਿਆ, ਦੀਪ ਸੱਤ ਇੱਕ ਦੀਪਕ ਬਲਿਆ, ਸੱਤ ਸੂਤ ਇੱਕ ਸੂਤ ਕਰ, ਸੱਤੇ ਪੁਰੀਆਂ ਲੰਘ ਉਛਲਿਆ, ਸੱਤ ਸਤੀ ਜਿਣ ਸਪਤ ਰਿਖ, ਸੱਤ ਸੋਰਾ ਜਿਣ ਅਟਲ ਨਾ ਟਲਿਆ, ਸੱਤੇ ਸੀਵਾ ਸਾਧ ਕਹਿ, ਸੱਤੀ ਸੀਵੀ ਸੁਫਲਿਓ ਫਲਿਆ, ਸੱਤ ਆਕਾਸ਼ ਪਤਾਲ ਸੱਤ, ਵਸਗਤ ਕਰ ਉਪਰੇਰੈ ਚਲਿਆ, ਸੱਤੇ ਧਾਰੀ ਲੰਘ ਕੈ, ਭੈਰੋਂ ਖੇਤਰ ਪਾਲ ਦਲ ਮਲਿਆ, ਸੱਤੇ ਰੋਹਣ ਸੱਤ ਵਾਰ, ਸੱਤ ਸੁਹਾਗਣ ਸਾਧ ਨਾ ਢਲਿਆ, ਗੁਰਮੁਖ ਸਾਧ ਸੰਗਤ ਵਿੱਚ ਖਲਿਆ, ਗੁਰਮੁਖ ਸਾਧ ਸੰਗਤ ਵਿੱਚ ਖਲਿਆ। ਕੈਸਾ ਉਪਦੇਸ਼ ਦੇ ਰਹੇ, ਵਾਹ ਬਲਿਹਾਰ ਭਾਈ ਗੁਰਦਾਸ ਜੀ ਦੇ। ਕਹਿਣ ਲੱਗੇ ਸੱਤ ਸਮੁੰਦ ਉਲੰਘਿਆ, ਦੀਪ ਸੱਤ ਇੱਕ ਦੀਪਕ ਬਲਿਆ। ਜਿਹੜੇ ਗੁਰਮੁਖ ਜਨ ਨੇ ਨਾ, ਕਹਿੰਦੇ ਉਹ ਸੱਤਾਂ ਸਮੁੰਦਰਾਂ ਤੋਂ ਵੀ ਪਾਰ ਲੰਘ ਗਏ। ਸੱਤ ਸਮੁੰਦਰ ਸੰਸਾਰ ਦੇ ਜਗਤ ਦੇ ਮੰਨੇ ਹੋਏ ਆ, ਆਪਾਂ ਸਾਹਿਬ ਸੁਭਾਈ ਕਹਿ ਦਿੰਦੇ ਨਾ, ਗੁਰੂ ਦੀ ਐਸੀ ਬਖਸ਼ਿਸ਼ ਹੈ, ਅੱਜ ਗੁਰੂ ਨਾਨਕ ਦਾ ਸਿੱਖ, ਮੇਰਾ ਕਲਗੀਆਂ ਵਾਲੇ ਦਾਤੇ ਦਾ ਖਾਲਸਾ ਅੱਜ ਸੱਤਾਂ ਸਮੁੰਦਰਾਂ ਤੋਂ ਪਾਰ ਵੀ ਵੱਸਦਾ ਹੈ। ਸਾਹਿਬ ਸੁਭਾਈ ਦਾਸ ਨੇ ਵੀ ਕਈ ਵਾਰੀ ਬੇਨਤੀ ਕੀਤੀ ਹੈ, ਆਪ ਸੰਗਤਾਂ ਨੇ ਸਰਵਣ ਕੀਤੇ ਹੋਣਗੇ ਬਚਨ, ਕਿ ਸੱਤਾਂ ਸਮੁੰਦਰਾਂ ਤੋਂ ਪਾਰ ਵੀ ਤੁਸੀਂ ਚਲੇ ਜਾਓ ਹਰ ਜਗ੍ਹਾ ਤੇ ਮੇਰੇ ਸਤਿਗੁਰ ਦੇ ਕੇਸਰੀ ਨਿਸ਼ਾਨ ਸਾਹਿਬ, ਅੱਜ ਪੰਥ ਖਾਲਸੇ ਦੇ ਮੇਰੇ ਗੁਰੂ ਦੇ ਸਾਰੀ ਦੁਨੀਆਂ ਵਿੱਚ ਝੁੱਲਦੇ ਆ। ਭਾਵ ਇਹ ਸੱਤ ਸਮੁੰਦਰ ਮੰਨੇ ਹੋਏ ਆਪਾਂ ਵਰਣਨ ਕਰਦੇ ਹਾਂ। ਜਿਹੜਾ ਗੁਰਸਿੱਖ ਹੈ ਉਹਨਾਂ ਸੱਤਾਂ ਸਮੁੰਦਰਾਂ ਤੋਂ ਵੀ ਪਾਰ ਲੰਘ ਜਾਂਦਾ ਹੈ, ਸੱਤਾਂ ਸਮੁੰਦਰਾਂ ਤੋਂ ਵੀ ਅੱਗੇ ਲੰਘ ਜਾਂਦਾ ਹੈ। ਸਨਾਤਨੀ ਮਤ ਦੇ ਵਿੱਚ ਜਿਹੜੇ ਸੱਤ ਸਮੁੰਦਰ ਆਖੇ ਨਾ, ਉਹ ਖਾਰੀ, ਖੀਰ, ਦੱਦ, ਮੱਧ, ਇੱਖ, ਰਸ, ਜਲ, ਘਰੇਤ ਆਦਿਕ, ਇਹਨਾਂ ਦਾ ਜ਼ਿਕਰ ਕੀਤਾ ਉਹਨਾਂ ਨੇ। ਪਰ ਇੱਥੇ ਆਮ ਸੰਸਾਰੀ ਸਮੁੰਦਰਾਂ ਦੀ ਬਾਤ ਦਾਸ ਨੇ ਆਪ ਸੰਗਤਾਂ ਨਾਲ ਸਾਂਝੀ ਕੀਤੀ ਹੈ। ਇਸ ਲਈ ਜਿਹੜਾ ਗੁਰਮੁਖ ਜਾਣਿਆ, ਭਾਵ ਉਹ ਭਾਵੇਂ ਸਨਾਤਨੀ ਮਤ ਦੇ ਮੰਨੇ ਹੋਏ, ਪ੍ਰਲੋਕ ਤੱਕ ਜਾਣ ਵਾਸਤੇ ਉਹ ਸਮੁੰਦਰਾਂ ਦਾ ਜ਼ਿਕਰ ਕਰਦੇ ਆ, ਭਾਵ ਗੁਰਮੁਖ ਉਹਨਾਂ ਤੋਂ ਅੱਗੇ ਲੰਘ ਕੇ ਪਰਮੇਸ਼ਰ ਦੇ ਘਰ ਤੱਕ ਜਾ ਚੁੱਕਾ ਵਾ, ਰੱਬ ਦੇ ਘਰ ਤੱਕ ਜਾ ਚੁੱਕਾ ਵਾ। ਇਸ ਲਈ ਇਹਨਾਂ ਸਾਰਿਆਂ ਨੂੰ ਟੱਪ ਗਿਆ ਵਾ। ਇੱਕ ਇੱਥੇ ਬੇਨਤੀ ਦਾਸ ਕਰਦੇ, ਇਹਨਾਂ ਨੂੰ ਟੱਪ ਜਾਣ ਦਾ ਮਤਲਬ ਵੀ ਇਹਨਾਂ ਦੇ ਅਧੀਨ ਨਹੀਂ ਰਹਿ ਗਿਆ ਜਿਹੜਾ ਸਿੱਖ ਆ। ਜਿਵੇਂ ਸਨਾਤਨੀ ਮਤ ਹਿੰਦੂ ਮਤ ਚ ਕਿਹਾ ਗਿਆ ਨਾ, ਇੱਕ ਨਦੀ ਤਰਨੀ ਪੈਂਦੀ ਹੈ ਤਾਂ ਭਾਵ ਸਾਗਰ ਤੋਂ ਪਾਰ ਜਾਣਾ ਲਹੂ ਪਾਕ ਦੀ ਨਦੀ ਹੈ। ਇਸ ਤਰ੍ਹਾਂ ਆਖਦੇ ਗਊ ਦਾਨ ਕਰਦੇ ਨੇ, ਜਿਵੇਂ ਕਿ ਗਊ ਦੀ ਪੂਛ ਫੜ ਕੇ ਤੁਸੀਂ ਪਾਰ ਲੰਘ ਜਾਓਗੇ। ਜਿਹੜਾ ਗੁਰਮੁਖ ਜਾਣੇ ਆ ਇਹਨਾਂ ਸਾਰੇ ਕਰਮ ਕਾਂਡਾਂ ਨੂੰ ਟੱਪ ਗਿਆ, ਭਾਵ ਅੱਗੇ ਨਿਕਲ ਗਿਆ। ਧਿਆਨ ਰੱਖਣਾ ਹੈ ਇਹਨਾਂ ਬਨਾਵਟੀ ਜਿਹੜੇ ਢਕੌਂਸਲੇ ਹਨ, ਇਹਨਾਂ ਦੇ ਭਰਮ ਤੋਂ ਜਿਹੜਾ ਗੁਰੂ ਦਾ ਸਿੱਖ ਹੈ ਉਹ ਪਾਰ ਹੋ ਗਿਆ। ਸੱਤਾਂ ਦੀਪਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਉਹ ਸਾਧ ਸੰਗਤ ਪਾਰ ਲੰਘ ਗਿਆ। ਜਿਹੜੀ ਗੁਰਮੁਖ ਜਨਾਂ ਦੀ ਕਰਨੀ ਹੈ, ਤੱਤ ਦੀ ਗੱਲ ਸੁਣਿਓ, ਇੱਕ ਦੀਪਕ ਬਲਿਆ, ਉਹਨਾਂ ਦੇ ਅੰਦਰ ਇੱਕ ਸ਼ਬਦ ਦਾ ਐਸਾ ਦੀਵਾ ਜਗ ਪਿਆ, ਗਿਆਨ ਦਾ ਐਸਾ ਉਜਿਆਲਾ ਹੋ ਗਿਆ ਉਹਨਾਂ ਦੇ ਅੰਦਰ, ਕਿ ਉਹ ਇਹ ਸਾਰੇ ਦੇ ਸਾਰੇ ਕੀ ਸੱਤ ਸਮੁੰਦਰ ਤੇ ਕੀ ਸੱਤ ਦੀਪ, ਇਹਨਾਂ ਤੋਂ ਪਾਰ ਲੰਘ ਜਾਂਦੇ ਆ ਜਿਹੜੇ ਗੁਰਮੁਖ ਆ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਭਾਵ ਉਹ ਐਸੀ ਰਤਨਾਂ ਦੀ ਕੋਠੜੀ ਉਹਨਾਂ ਦੇ ਅੰਦਰ ਖੁੱਲ ਜਾਂਦੀ ਹੈ, ਉਹ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਸੱਤ ਸੂਤ ਇੱਕ ਸੂਤ ਕਰ, ਸੱਤੇ ਪੁਰੀਆਂ ਲੰਘ ਉਛਲਿਆ। ਜਿਹੜੇ ਗੁਰਮੁਖ ਜਨ ਹਨ ਕਹਿੰਦੇ ਸੱਤਾਂ ਸੂਤਰਾਂ ਦਾ ਇੱਕ ਸੂਤਰ ਕਰਕੇ, ਦੁਨਿਆਵੀ ਸੂਤਰਾਂ ਦੀ ਗੱਲ ਨਹੀਂ, ਜਿਵੇਂ ਸੱਤ ਤਰ੍ਹਾਂ ਦੇ ਸੂਤ ਨੇ, ਕਹਿੰਦੇ ਉਹ ਇੱਕ ਸੂਤ ਹੀ, ਭਾਵ ਇੱਕ ਪਰਮੇਸ਼ਰ ਦੇ ਉੱਤੇ ਭਰੋਸਾ ਕਰਦੇ ਆ, ਤੇ ਸੱਤਾਂ ਪੁਰੀਆਂ ਤੋਂ ਵੀ ਪਾਰ ਲੰਘ ਜਾਂਦੇ ਆ। ਮੰਨਿਆ ਨਾ ਹਿੰਦੂ ਮਤ ਦੇ ਲੋਕਾਂ ਨੇ, ਆ ਧਰੂ ਦੀ ਪੁਰੀ ਹੈ, ਆ ਸ਼ਿਵਜੀ ਦੀ ਪੁਰੀ ਹੈ, ਆ ਇੰਦਰ ਦੀ ਪੁਰੀ ਹੈ, ਆ ਬ੍ਰਹਮਪੁਰੀ ਹੈ, ਆ ਵਿਸ਼ਨੂਪੁਰੀ ਹੈ, ਇਹ ਤਾਦਕ ਉਹਨਾਂ ਨੇ ਸੱਤ ਪੁਰੀਆਂ ਵੀ ਗਿਣੀਆਂ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਬਚਨਾ, ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬਿਤਾਲਾ। ਕਹਿਣ ਲੱਗੇ ਉਹ ਸੱਤਾਂ ਦੀਆਂ ਸੱਤੀਆਂ ਸੱਤੇ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਪੁਰੀਆਂ ਮੰਨੀਆਂ ਹੋਈਆਂ, ਜਿਹੜਾ ਗੁਰਮੁਖ ਆ ਉਹਨਾਂ ਸਾਰਿਆਂ ਤੋਂ ਅੱਗੇ ਲੰਘ ਕੇ ਉੱਚ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਭਾਵ ਗੁਰਸਿੱਖ ਪਿਆਰੇ ਨੂੰ ਇਹਨਾਂ ਪੁਰੀਆਂ ਵਿੱਚ ਜਾਣ ਦੀ ਕੋਈ ਚਾਹ ਨਹੀਂ ਹੈ ਕਿ ਮੈਂ ਇੰਦਰ ਦੀ ਪੁਰੀ 'ਚ ਜਾਵਾਂ, ਬ੍ਰਹਮਾ ਦੇ ਕੋਲ ਮੈਂ ਜਾ ਕੇ ਵਸਾਂ, ਵਿਸ਼ਨੂੰ ਸ਼ਿਵ ਜੀ ਦੀ ਪੁਰੀ ਦੇ ਵਿੱਚ ਮੇਰਾ ਨਿਵਾਸ ਹੋ ਜਾਵੇ। ਉਹ ਬੇਪਰਵਾਹ ਹੋ ਗਿਆ ਇਹਨਾਂ ਵੱਲੋਂ। ਉਹ ਕਹਿੰਦਾ ਮੈਂ ਤਾਂ ਉੱਥੇ ਜਾਣਾ ਜਿੱਥੇ ਮੇਰਾ ਨਿਰੰਕਾਰ ਵੱਸਦਾ, ਮੈਂ ਆਪਣੀ ਸੁਰਤ ਨੂੰ ਉੱਥੇ ਤੱਕ ਲੈ ਕੇ ਜਾਣਾ ਜਿੱਥੇ ਮੇਰਾ ਵਾਹਿਗੁਰੂ ਵੱਸਦਾ। ਉਹ ਇਹ ਪੁਰੀਆਂ ਸਾਰੀਆਂ ਦੀਆਂ ਸਾਰੀਆਂ ਬਿਨਸ ਜਾਣ ਵਾਲੀਆਂ ਨਾਸ਼ਮਾਨ ਆ, ਇੱਕ ਪਰਮਾਤਮਾ ਦੀ ਪੁਰੀ ਸੱਚਖੰਡ ਵਸੇ ਨਿਰੰਕਾਰ, ਉਸ ਵਾਹਿਗੁਰੂ ਨਾਲ ਹੀ ਉਹਨਾਂ ਦੀ ਸਾਂਝ ਬਣ ਜਾਂਦੀ ਹੈ। ਸੱਤ ਸਤੀ ਜਿਣ ਸਪਤ ਰਿਖ, ਸੱਤ ਸੁਰਾ ਜਿਣ ਅਟਲ ਨਾ ਟਲਿਆ। ਕਹਿਣ ਲੱਗੇ ਸੱਤ ਸਤੀ ਜਿਵੇਂ ਹਰੀਚੰਦ, ਦਸ਼ਰਥ, ਧਰਮ ਪੁੱਤਰ, ਰਾਮ, ਪਰਸ਼ਰਾਮ, ਬਲਰਾਮ, ਸ਼ੈਵੀ, ਇਹ ਸੱਤ ਸਤੀ ਗਿਣੇ ਆ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਸਾਰਿਆਂ ਨੂੰ ਗੁਰਮੁਖ ਜਨਾਂ ਨੇ ਜਿੱਤ ਲਿਆ ਵਾ, ਭਾਵੇਂ ਇਹਨਾਂ ਦੇ ਪੁਜਾਰੀ ਨਹੀਂ ਗਏ। ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਜਾਂ ਕਲਗੀਧਰ ਪਾਤਸ਼ਾਹ ਦਾ ਖਾਲਸਾ, ਉਹ ਕੋਈ ਹਰੀਚੰਦ, ਦਸ਼ਰਥ ਜਾਂ ਰਾਮ ਜਾਂ ਪਰਸ਼ਰਾਮ ਇਹਨਾਂ ਆਦਿਕਾਂ ਦਾ ਪੁਜਾਰੀ ਨਹੀਂ ਹੈ। ਜਿਵੇਂ ਸੱਤਾਂ ਦਾ ਦਾਸ ਨੇ ਨਾਮ ਆਪ ਨਾਲ ਸਾਂਝਾ ਵੀ ਕੀਤਾ, ਇਹਨਾਂ ਸਾਰਿਆਂ ਨੂੰ ਜਿੱਤ ਲਿਆ। ਸੱਤ ਸੁਰਾ, ਇਹਨਾਂ ਸੱਤਾਂ ਸੁਰਾਂ ਦੁਆਰਾ ਵੀ ਉਹ ਪਰਮੇਸ਼ਰ ਦੇ ਘਰ ਤੱਕ ਪਹੁੰਚ ਗਏ, ਇਹਨਾਂ ਦੇ ਵੀ ਗੁਲਾਮ ਨਹੀਂ ਰਹਿ ਗਏ। ਸਾਤ ਸੁਰਾ ਲੈ ਚਾਲੇ, ਦੁਨੀਆਂ ਵਿੱਚ ਜਿੰਨੇ ਰਾਗ ਤੇ ਗੀਤ, ਸ਼ਬਦ ਤੇ ਸੰਗੀਤ ਗਾਇਆ ਜਾਂਦਾ ਵਾ, ਉਹ ਸਾਰੇ ਦੀਆਂ ਸਾਰੀਆਂ ਸੱਤ ਸੁਰਾਂ ਦੇ ਉੱਤੇ ਸਾਧ ਸੰਗਤ ਗਾਇਆ ਜਾਂਦਾ। ਸਾ ਰੇ ਗਾ ਮਾ ਪਾ ਧਾ ਨੀ, ਇਹ ਸੱਤ ਸੁਰਾਂ ਨੇ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਸਪਤ ਰਿਸ਼ੀ ਆ, ਸੱਤ ਰਿਸ਼ੀ ਵੀ ਬੜੇ ਵੱਡੇ ਮੰਨੇ ਗਏ ਆ, ਅਤਰੀ, ਪੁਲਾ, ਪੁਲਸਤ, ਭਾਵ ਸਾਰਿਆਂ ਦਾ ਦਾਸ ਨੇ, ਬਹੁਤਾ ਜ਼ਿਕਰ ਨਹੀਂ ਕਰਨਾ। ਇਹਨਾਂ ਸਾਰਿਆਂ ਨੂੰ ਜਿੱਤ ਕੇ ਗੁਰਮੁਖ ਜਨਾਂ ਨੇ ਅਟਲ ਪਦਵੀ ਪ੍ਰਾਪਤ ਕਰ ਲਈ ਹੈ। ਅਟਲ ਪਦਵੀ ਕਿਹੜੀ? ਅਕਾਲ ਪੁਰਖ ਦੇ ਚਰਨਾਂ ਵਿੱਚ ਲੀਨਤਾ ਵਾਲੀ ਪਦਵੀ, ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦਤਾ ਵਾਲੀ ਪਦਵੀ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਉਹ ਸੰਪੂਰਨ ਹੋ ਗਏ ਆ ਪਰਮਾਤਮਾ ਵਿੱਚ ਜੁੜ ਕੇ। ਇਹ ਸਾਰੇ ਦੇ ਸਾਰੇ ਅਧੂਰੇ ਹੈ ਜਿਨ੍ਹਾਂ ਦੇ ਦ੍ਰਿਸ਼ਟਾਂਤ ਦਿੱਤੇ ਜਾ ਰਹੇ, ਇਹ ਅਧੂਰੇ ਨੇ, ਪਰ ਰੱਬ ਦੇ ਪਿਆਰੇ ਪੂਰੇ ਆ, ਕਿਉਂਕਿ ਉਹ ਪੂਰਾ ਪ੍ਰਭ ਆਰਾਧਿਆ, ਪੂਰਾ ਜਾਂਕਾ ਨਾਉਂ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇਸ ਲਈ ਉਹ ਪੂਰੇ ਦੇ ਗੁਣ ਗਾ ਕੇ ਸੰਪੂਰਨ ਥੀ ਆਰਾਮ, ਉਹ ਆਪ ਵੀ ਪੂਰਨ ਤੇ ਸੰਪੂਰਨ ਹੋ ਗਏ ਹਨ। ਸੱਤੇ ਸੀਵਾਂ ਸਾਧਕੈ, ਸੱਤੀ ਸੀਵੀ ਸੁਫਲਿਓ ਫਲਿਆ। ਸੱਤ ਭੂਮਿਕਾ ਨੇ, ਜਿਵੇਂ ਸ਼ੁਭ ਇੱਛਾ ਜਾਂ ਸ਼ੁਭ ਵਿਚਰਨਾ ਇਤ ਆਦਿਕ, ਇਹਨਾਂ ਹੱਦਾਂ ਨੂੰ ਸਾਧ ਕੇ, ਇਹਨਾਂ ਸਾਰੀਆਂ ਹੱਦਾਂ ਨੂੰ ਸਾਧ ਕੇ, ਭਾਵ ਇਹਨਾਂ ਤੋਂ ਪਾਰ ਲੰਘ ਕੇ, ਸਾਧ ਸੰਗਤ ਜਿਹੜੇ ਪਰਮੇਸ਼ਰ ਦੇ ਪਿਆਰੇ, ਉਹ ਗਿਆਨ ਤੇ ਬਰਾਗ ਵਿੱਚ ਜਾ ਕੇ ਫਲੀ ਭੂਤ ਹੁੰਦੇ ਆ, ਭਾਵ ਸ੍ਰੇਸ਼ਟ ਫਲ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ, ਗੁਰੂ ਦੀ ਸਿੱਖੀ ਦਾ ਮਿਲ ਜਾਂਦਾ ਹੈ। ਸੱਤ ਆਕਾਸ਼ ਪਤਾਲ ਸੱਤ, ਵਸ ਗਤ ਕਰ ਉਪਰੇਰੈ ਚਲਿਆ। ਇੱਥੇ ਸੱਤ ਆਕਾਸ਼ ਸੱਤ ਪਤਾਲ ਇਸ ਕਰਕੇ ਲਿਖਿਆ ਕਿ ਇਸਲਾਮ ਦੇ ਵਿੱਚ ਸੱਤ ਪਤਾਲ ਤੇ ਸੱਤ ਆਕਾਸ਼ ਮੰਨੇ ਗਏ। ਉਹ ਕਹਿੰਦੇ ਨੇ ਸੱਤ ਪਤਾਲ ਨੇ ਤੇ ਸੱਤ ਆਕਾਸ਼ ਹੈ, ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਮਾਣ ਕੀਤਾ, ਪਾਤਾਲਾਂ ਪਤਾਲ ਲੱਖ ਆਗਾਸਾਂ ਆਗਾਸ਼, ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਨੇ, ਕੋਈ ਵੀ ਉਸ ਨਿਰੰਕਾਰ ਪਰਮੇਸ਼ਰ ਦਾ ਭੇਦ ਨਹੀਂ ਪਾ ਸਕਦਾ। ਇਸਲਾਮ ਦੇ ਵਿੱਚ ਜਿਹੜੇ ਸੱਤ ਪਤਾਲ ਤੇ ਸੱਤ ਆਕਾਸ਼, ਜਦੋਂ ਮਹਾਰਾਜ ਗਏ ਨਾ ਬਗਦਾਦ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਉੱਥੇ ਮਹਾਰਾਜ ਨੇ ਉੱਚੀ ਆਵਾਜ਼ ਵਿੱਚ ਇਹ ਜਪਜੀ ਸਾਹਿਬ ਦਾ ਪਾਵਨ ਸ਼ਬਦ ਗਾਇਆ ਸੀ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਪੀਰ ਦਸਤਗੀਰ ਨੇ ਆਣ ਕੇ ਮਹਾਰਾਜ ਨਾਲ ਗੋਸ਼ਟ ਕੀਤੀ ਸੀ, ਸਤਿਗੁਰੂ ਨੇ ਆਖਿਆ ਸੀ ਭਈ ਕੀ ਕਾਰਨ ਝਗੜਾ ਕਿਉਂ ਕਰਦੇ ਹੋ? ਉਹ ਕਹਿੰਦੇ ਜੀ ਇਸਲਾਮ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਹੈ ਕਿ ਸੱਤ ਪਤਾਲ ਹਨ ਤੇ ਸੱਤ ਹੀ ਆਕਾਸ਼ ਹਨ, ਤੁਸੀਂ ਲੱਖਾਂ ਪਤਾਲ ਲੱਖਾਂ ਆਕਾਸ਼ ਦੱਸਦੇ ਹੋ। ਤਾਂ ਸਤਿਗੁਰੂ ਨੇ ਹੱਸ ਕੇ ਇੱਕ ਗੱਲ ਆਖੀ ਸੀ, ਭਾਈ ਸੱਤ ਪਤਾਲ ਤੇ ਸੱਤ ਆਕਾਸ਼ ਤੁਸੀਂ ਕਹਿੰਦੇ ਹੋ, ਅਸੀਂ ਕਿਹੜੇ ਕਹਿੰਦੇ ਸੱਤ ਨਹੀਂ ਹੈਗੇ? ਸੱਤ ਪਤਾਲ ਸੱਤ ਆਕਾਸ਼ ਹੈਗੇ ਆ। ਉਹ ਕਹਿੰਦੇ ਫਿਰ ਤੁਸੀਂ ਲੱਖਾਂ ਕਿਉਂ ਕਹਿੰਦੇ ਹੋ? ਮਹਾਰਾਜ ਕਹਿੰਦੇ ਸੱਤ ਦੇ ਉੱਤੇ ਅੰਤ ਨਹੀਂ ਹੈ, ਸੱਤ ਐਂਡ ਨਹੀਂ ਹੈ, ਸੱਤ ਤੋਂ ਅੱਗੇ ਵੀ ਹੈਗੇ ਨੇ, ਕਿਉਂਕਿ ਗਿਣਤੀ ਤੇ ਇੱਕ ਤੋਂ ਹੀ ਸ਼ੁਰੂ ਕਰ ਲਈਆਂ ਨੇ, ਇਸ ਲਈ ਸੱਤਾਂ ਤੋਂ ਅੱਗੇ ਵੀ ਹੈਗੇ ਨੇ। ਜਿਸ ਨੇ ਸੱਤ ਵੇਖੇ ਨੇ ਉਸਨੇ ਸੱਤ ਹੀ ਕਹਿਣੇ ਨੇ, ਜਿਸ ਨੇ ਲੱਖਾਂ ਵੇਖੇ ਨੇ ਉਸਨੇ ਲੱਖਾਂ ਕਹਿਣੇ। ਫਿਰ ਪੀਰ ਦਸਤਗੀਰ ਦੇ ਬੇਟੇ ਨੂੰ ਭਾਈ ਗੁਰਦਾਸ ਜੀ ਨੇ ਇਹ ਵਰਣਨ ਕੀਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਪੀਰ ਦਸਤਗੀਰ ਦੇ ਬੇਟੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਰਤ ਕਰਕੇ ਬਿਰਤੀ ਕਰਕੇ ਆਪਣੇ ਨਾਲ ਲਿਆ, ਉੱਥੇ ਚੌਂਕੜਾ ਮਾਰ ਕੇ ਬੈਠੇ ਬਗਦਾਦ ਹੀ। ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਅੱਖ ਫੁਰਕ ਦੇ ਵਿੱਚ ਦਿਖਾ ਦਿੱਤੇ ਕਿ ਦੱਸ ਭਾਈ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਹੈਗੇ ਆ। ਉਹ ਆਪਣੇ ਪਿਤਾ ਦਸਤਗੀਰ ਨੂੰ ਕਹਿੰਦਾ ਜੀ ਹੈਗੇ ਆ, ਮੈਂ ਵੇਖ ਲੈ ਗੁਰੂ ਨਾਨਕ ਪਾਤਸ਼ਾਹ ਨੇ ਮੈਨੂੰ ਪਤਾਲ ਕੀ ਆਕਾਸ਼ ਕੀ ਸਭ ਕੁਝ ਦਿਖਾਤਾ, ਮੇਰੇ ਕਬਾੜ ਖੋਲ ਦਿੱਤੇ। ਪੀਰ ਦਸਤਗੀਰ ਉਸਦਾ ਬੇਟਾ ਤਮਾਮ ਬਗਦਾਦ ਦੇ ਮੁਸਲਮਾਨ ਗੁਰੂ ਨਾਨਕ ਦੇ ਚਰਨਾਂ ਦੇ ਭੌਰੇ ਬਣ ਕੇ ਲਿਪਟ ਗਏ ਗੁਰੂ ਨਾਨਕ ਦੇ ਚਰਨਾਂ ਤੇ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਡੰਡੌਤਾਂ ਕਰਨ ਲੱਗ ਪਏ, ਸਲਾਮ ਕਰਦੇ। ਸਾਹਿਬ ਸੱਚੇ ਪਾਤਸ਼ਾਹ ਦੀ ਸੇਵਕੀ ਮੁਰੀਦੀ ਅੰਗੀਕਾਰ ਕਰ ਲਈ, ਮੁਰੀਦ ਬਣ ਗਏ ਦਾਤਾ ਤੇਰੇ। ਸਤਿਗੁਰੂ ਪਾਤਸ਼ਾਹ ਨੇ ਏਦਾਂ ਉਹਨਾਂ ਲੋਕਾਂ ਨੂੰ ਆਪਣੇ ਚਰਨਾਂ ਤੇ ਸੁੱਟ ਲਿਆ ਸੀ। ਇਸੇ ਲਈ ਸਾਧ ਸੰਗਤ ਜਿਹੜੇ ਫਿਰ ਉਸ ਗੁਰੂ ਦੇ ਸਿੱਖ ਨੇ, ਜਿਹੜੇ ਉਸ ਗੁਰੂ ਦੇ ਪਿਆਰੇ ਆ ਸਾਧ ਸੰਗਤ, ਉਹ ਫਿਰ ਇਹਨਾਂ ਸੱਤਾਂ ਪਤਾਲਾਂ ਤੇ ਸੱਤਾਂ ਆਕਾਸ਼ਾਂ ਤੋਂ ਵੀ ਅਗਾਂਹ ਵਸ ਗਤ ਵਸੀਕਾਰ ਕਰ ਲੈਂਦੇ ਹਨ ਇਹਨਾਂ ਨੂੰ। ਇਹਨਾਂ ਤੋਂ ਅੱਗੇ ਨਿਕਲ ਕੇ ਉੱਚ ਪਦਵੀ, ਕੋਈ ਜਿੱਥੇ ਕਾਮਨਾ ਨਹੀਂ ਉੱਠਦੀ, ਕਾਮਨਾ ਰਹਿਤ ਹੋ ਕੇ ਆਸਾ ਮਨਸਾ ਤੋਂ ਰਹਿਤ ਹੋ ਕੇ ਉਹ ਪਰਮੇਸ਼ਰ ਦੇ ਚਰਨਾਂ ਨਾਲ ਦੇਵ ਸੁਰਤ ਜੋੜ ਲੈਂਦੇ। ਉਹਨਾਂ ਲੋਕਾਂ ਨੇ ਉਹਨਾਂ ਸੱਤਾਂ ਪਤਾਲ ਆਕਾਸ਼ਾਂ ਦੇ ਨਾਮ ਹੀ ਦੱਸੇ ਹੋਏ, ਸੰਖੇਪ ਵਿੱਚ ਦਾਸ ਬੇਨਤੀ ਵੀ ਕਰਦੇ। ਉਹ ਸੱਤ ਆਕਾਸ਼ ਕਹਿੰਦੇ ਨੇ ਕਿ ਭੂਰ, ਭਵਰ, ਸੰਵਰ, ਅੰਤਰਿਖ, ਜਨ, ਤਪ, ਸੱਤ ਉਹਨਾਂ ਨੇ ਨਾਂ ਰੱਖੇ ਆ। ਇਸੇ ਤਰ੍ਹਾਂ ਪਤਾਲਾਂ ਦੇ ਵੀ ਨਾਂ ਉਹਨਾਂ ਨੇ ਰੱਖੇ ਆ, ਉਹਨਾਂ ਨੂੰ ਅਤਲ, ਵਿਤਲ, ਸੁਤਲ, ਰਸਾਤਲ ਆਦਿਕੋ ਕਹਿੰਦੇ ਨੇ। ਪਰ ਦਾਸ ਬੇਨਤੀ ਕਰੇ ਗੁਰਮੁਖ ਜਨ ਇਹਨਾਂ ਸਾਰਿਆਂ ਤੋਂ ਉੱਚੇ ਉੱਠ ਖਲੋਤੇ, ਉਹ ਕਹਿੰਦੇ ਉਹਦੀ ਕੁਦਰਤ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਜੇ ਆਪਾਂ ਜਾਣ ਲਿਆ ਵਾ ਵੀ ਕਿੰਨੇ ਪਤਾਲ ਤੇ ਕਿੰਨੇ ਆਕਾਸ਼, ਫਿਰ ਤੇ ਆਪਾਂ ਪਰਮਾਤਮਾ ਦਾ ਅੰਤ ਪਾ ਲਿਆ, ਉਹਦੀ ਕੁਦਰਤ ਦਾ ਅੰਤ ਪਾ ਲਿਆ ਆਪਾਂ। ਪਾਤਸ਼ਾਹ ਕਹਿੰਦੇ ਨਹੀਂ ਹੋ ਸੱਜਣੋ, ਓੜਕ ਓੜਕ ਪਹਾੜ ਥੱਕੇ, ਵੇਦ ਕਹਿਣ ਇੱਕ ਵਾਤ, ਇਹ ਤੇ ਧਾਰਮਿਕ ਗ੍ਰੰਥ ਵੀ ਇੱਕ ਰਸ ਹੋ ਕੇ ਇੱਕ ਆਵਾਜ਼ ਚ ਕਹਿੰਦੇ ਆ, ਪਰਮਾਤਮਾ ਤੇਰੀ ਕੁਦਰਤ ਤੇਰੀ ਮਹਿਮਾ ਨੂੰ ਭਾਲ ਭਾਲ ਕੇ ਅਸੀਂ ਥੱਕ ਗਏ ਹਾਂ। ਕਿੱਡੀ ਵੱਡੀ ਤੇਰੀ ਕੁਦਰਤ ਹੈ ਤੇ ਕਿਤਨਾ ਵੱਡਾ ਤੂੰ ਹੈ, ਕੋਈ ਵੀ ਤੇਰਾ ਅੰਤ ਨਹੀਂ ਪਾ ਸਕਦਾ ਮੇਰੇ ਵਾਹਿਗੁਰੂ ਪਰਮੇਸ਼ਰ ਜੀਓ। ਇਹ ਹੈ ਨਿਰੰਕਾਰ ਪਰਮੇਸ਼ਰ ਦੇ ਚਿੰਤਨ ਵਿੱਚ ਜੁੜਨ ਵਾਲਿਆਂ ਦਾ ਜੀਵਨ। ਫਿਰ ਕਹਿੰਦੇ ਨੇ ਸੱਤੇ ਧਾਰੀ ਲੰਘ ਕੇ ਭੈਰੋਂ ਖੇਤਰ ਪਾਲ ਦਲ ਮਲਿਆ, ਸੱਤ ਧਾਰਾਂ ਪਹਾੜਾਂ ਦੀਆਂ ਵੀ ਸੱਤ ਧਾਰਾਂ ਮੰਨੀਆਂ ਹੋਈਆਂ। ਕਹਿੰਦੇ ਇਹਨਾਂ ਨੂੰ ਵੀ ਲੰਘ ਕੇ ਤੇ ਭੈਰੋਂ ਖੇਤਰਪਾਲ ਆਦਿਕ ਇਹ ਵੀ ਸੰਸਾਰ ਜਗਤ ਦੇ ਵਿੱਚ ਮੰਨੇ ਹੋਏ ਨੇ। ਇਹ ਸਾਰੇ ਭੈਰੋਂ ਇਹ ਭੂਤ ਪ੍ਰੇਤ ਆਦਿਕਾਂ ਦੇ ਮੁਖੀ ਗਿਣੇ ਜਾਂਦੇ। ਇਹਨਾਂ ਦੇ ਦਲਾਂ ਦੇ ਦਲਾਂ ਨੂੰ, ਹੁਣ ਬੇਨਤੀ ਸੁਣਿਓ, ਕਹਿਣ ਲੱਗੇ ਇਹਨਾਂ ਦੇ ਦਲਾਂ ਦੇ ਦਲਾਂ ਨੂੰ ਜਿਹੜੇ ਗੁਰੂ ਦੇ ਸਿੱਖ ਆ ਮਲ ਸੁੱਟਦੇ ਆ, ਦਲ ਸੁੱਟਦੇ ਆ। ਬ੍ਰਹਮ ਗਿਆਨੀ ਕਿਸੇ ਦੇ ਅਧੀਨ ਨਹੀਂ ਆ, ਆ ਭੈਰੋਂ ਖੇਤਰਪਾਲ ਤੇ ਆ ਦੂਸਰੇ ਸੰਸਾਰ ਜਗਤ ਦੇ ਵਿੱਚ ਦੇਵੀਆਂ ਦੇਵਤੇ ਤੇ ਰਿਖੀ ਮੁਨੀ ਜਨ, ਇਹਨਾਂ ਸਾਰਿਆਂ ਤੋਂ ਗੁਰਮੁਖ ਜਨ ਉੱਚੇ ਉੱਠ ਖਲੋਂਦੇ। ਬ੍ਰਹਮ ਗਿਆਨੀ ਕਿਸੇ ਦੇ ਅਧੀਨ ਨਹੀਂ ਹੈ, ਇਹ ਸਾਰੇ ਦਾ ਸਾਰਾ ਕੁਛ ਇਹਦੇ ਤੋਂ ਥੱਲੇ, ਜਿਵੇਂ ਰੱਬ ਤੋਂ ਸਾਰਾ ਕੁਝ ਥੱਲੇ ਹੈ ਨਾ, ਪਰਮਾਤਮਾ ਤੋਂ ਸਾਰੇ ਦੇ ਸਾਰਾ ਕੁਝ ਨੀਚੇ ਹੈ, ਕਿਉਂਕਿ ਇਹਨਾਂ ਨੂੰ ਤੇ ਰੱਬ ਨੇ ਬਣਾਇਆ, ਇਹ ਪਰਮਾਤਮਾ ਦੇ ਗੁਲਾਮ ਹੈ। ਤੇ ਜਿਹੜਾ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਆਪ ਪਰਮੇਸ਼ਰ ਸਰੂਪ ਹੈ, ਬ੍ਰਹਮ ਗਿਆਨੀ ਨਿਰੰਕਾਰ ਸਰੂਪ ਹੈ, ਉਹ ਪਰਮੇਸ਼ਰ ਵਿੱਚ ਲੀਨ ਹੋ ਗਿਆ। ਇਸ ਲਈ ਉਹ ਬ੍ਰਹਮ ਗਿਆਨੀ ਤੇ ਤਤ ਬੇਤਾ ਇਹਨਾਂ ਸਾਰਿਆਂ ਤੋਂ ਉੱਚੇ ਉੱਠ ਖਲੋਂਦੇ ਨੇ, ਇਹਨਾਂ ਦੇ ਗੁਲਾਮ ਨਹੀਂ। ਦਲ ਮਲ ਸੁੱਟਿਆ ਇਹਨਾਂ ਨੇ ਸਾਰਿਆਂ ਨੂੰ, ਬ੍ਰਹਮ ਗਿਆਨੀਆਂ ਨੇ ਇਹਨਾਂ ਸਾਰਿਆਂ ਨੂੰ ਆਪਣੇ ਵਸ ਵਿੱਚ ਕਰਕੇ ਥੱਲੇ ਸੁੱਟ ਦਿੱਤਾ ਹੈ। ਸੁਰਤ ਬਿਰਤੀ ਨੂੰ ਉੱਚੀ ਉੱਠ ਕੇ ਪਰਮਾਤਮਾ ਦੇ ਘਰ ਤੱਕ ਲੈ ਗਏ। ਸੱਤੇ ਰੂਹ ਹੁਣ ਸੱਤ ਵਾਰ, ਸੱਤ ਸੁਹਾਗਣ ਸਾਧ ਨਾ ਢਲਿਆ, ਸੱਤ ਰੋਹਣੀਆਂ ਸੱਤ ਵਾਰ, ਜਿਵੇਂ ਦਾਸ ਨੇ ਪਿੱਛੇ ਜ਼ਿਕਰ ਕੀਤਾ, ਵਾਰ ਸੱਤ ਹੀ ਨੇ ਆਪਾਂ ਨੂੰ ਆਉਂਦੇ, ਐਤਵਾਰ, ਸੋਮਵਾਰ, ਮੰਗਲਵਾਰ ਆਦਿਕ। ਸੱਤੇ ਰੋਹਣ ਭਾਵ ਇਹ ਸਾਰੇ ਦੇ ਸਾਰੇ ਗ੍ਰਹਿ ਆਦਿਕ ਜਿਹੜੇ ਗਿਣੇ ਗਏ ਨਾ, ਆ ਸੂਰਜ ਹੈ, ਆ ਚੰਦ ਹੈ, ਆ ਮੰਗਲ ਹੈ, ਆ ਬੁੱਧ ਹੈ, ਆ ਸ਼ਨੀ ਹੈ, ਅਤੇ ਸੱਤ ਸੁਹਾਗਣ ਸਾਧ ਨਾ ਢਲਿਆ, ਚੰਦਰਮਾ ਦੀਆਂ ਸੱਤ ਸੁਹਾਗਣਾਂ ਵੀ ਗਿਣੀਆਂ ਗਈਆਂ, ਸੱਤ ਰਿਖੀਆਂ ਦੀਆਂ ਪਤਨੀਆਂ ਆਦਿਕਾਂ ਦਾ ਵੀ ਜ਼ਿਕਰ ਕੀਤਾ ਗਿਆ। ਪਰ ਜਿਹੜਾ ਗੁਰਮੁਖ ਜਾਣਿਆ ਇਹਨਾਂ ਦਾ ਪੁਜਾਰੀ ਨਹੀਂ ਹੈ, ਨਾ ਇਹ ਸੂਰਜ ਨੂੰ ਪੂਜੇ, ਨਾ ਇਹ ਚੰਦਰਮਾ ਮੰਗਲ ਤੇ ਸ਼ਨੀ ਬੁੱਧ ਦੀ ਪੂਜਾ ਕਰੇ, ਨਾ ਇਹ ਚੰਦਰਮਾ ਆਦਿਕਾਂ ਦੀਆਂ ਸੁਹਾਗਣਾਂ ਦਾ ਕੋਈ ਜ਼ਿਕਰ ਕਰੇ। ਕੋਈ ਵੀ ਹੋਣ ਜਿਹੜੇ ਗੁਰਮੁਖ ਜਾਣੇ ਆ, ਇਹਨਾਂ ਦੇ ਕੋਈ ਵੀ ਪੁਜਾਰੀ ਨਹੀਂ। ਬ੍ਰਹਮ ਗਿਆਨੀ ਇੱਕ ਨਿਰੰਕਾਰ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾਮ ਨੇ। ਇੱਕ ਪਰਮਾਤਮਾ ਤੋਂ ਬਿਨਾਂ ਆਪਣੇ ਮਨ ਹਿਰਦੇ ਚ ਕਿਸੇ ਨੂੰ ਲਿਆਉਂਦਾ ਹੀ ਨਹੀਂ। ਪੂਰਨ ਪ੍ਰੇਮ ਪ੍ਰਤੀਤ ਸਜੈ, ब्रत गोर मड़ी मट भूल न माने, तीर्थ दान दया तप संजम एक बिना नह एक पछाने, पूर्ण जोत जगह घट में तब खालस ताहे न खालस जाने। ते की जीवन बन गया फिर गुरमुख जना दा, गुरमुख साध संगत विच खलिया। जेड़े गुरमुख जाने आ वो साध संगत दे विच ही खड़े आ, गुरु दी संगत विच, साध संगत गुरु दी संगत विच, भाव उन्हां नूं गुरु दी संगत विचों ते सत संगत विचों ही अडोल अहिल ते आत्मिक जीवन दी चढ़दी कला वाली अवस्था प्राप्त हुंदी है। परमेश्वर दे प्रेम दे विच, प्यार दे विच ही वो रंगे हुए हन। परमेश्वर दे प्यारे किसी होर दे पुजारी नहीं, वो सब तो अगे निकल चुके हन। वार सतवीं दी पौड़ी अठवीं विच भाई गुरदास जी हुण अठ अठ तरह दीआं दलीलां दे के फिर समझा रहे हन कि गुरमुख जन इन्हां तो भी, ब्रह्म ज्ञानी इन्हां तो भी सारियां तो अगे निकल चुके हन। की फरमान कीता, कह रहे हन, वाहिगुरु साहब जीओ अठै सिद्धि साधक, साधक सिद्ध समाध फलाई, अष्ट कुली बेख साधना, सिमरन शेख ना कीमत पाई, मान होए अठ पैसेरिया, पंजू अठे चाली ही पाई, ज्यों चरखा अठ खंभिया, इकत सूत रह लेवलाई, आठ पैर अष्टांग जोग, चावल रती मासा राई, आठ काठा मन वास कर, अष्ट धात एक धात कराई, साध संगत वड्डी वड्याई, साध संगत वड्डी वड्याई। कहन लगे अठै सिद्धि साधक, साधक सिद्ध समाध फलाई। गुरमुख जना ने की कीता, जेड़ियां अठ सिद्धियां हैं कहंदे उन्हां नूं भी साध लिया, पावे इन्हां दे गुलाम नहीं गे रह गए। अठ सिद्धियां अणमा महमा गर्मा लगमा प्राप्ते प्राकरम विश्ता ईश्ता इत आदिक जेड़ियां, इन्हां नूं भी इह सिद्धां दे कोल मन्नियां जांदियां हैं। जिन्हां कोले अठ सिद्धियां उन्हां नूं सिद्ध कहिंदे, बड़े करामाती गिणे जांदे आ। पर जिहड़े गुरमुख जन हन साध संगत, यह सारे का सारा कुछ जिहड़ा इन्हां तों महान फल जिहड़ा नाम सिमरन दा आ, वह गुरमुख जनां नूं प्राप्त होया। सिद्धां ने ना ते जिहड़े होर साधक लोग ने जोगी, उन्हां ने समाधियां ला ला के इन्हां अठ सिद्धियां नूं संसार च फैलाया। यह अठ सिद्धियां साडे कोल आ करामाती ताकतां ने पावे, परंतु इन्हां अठां राहीं वी उह परमात्मा दा अंत नहीं पा सकते। उन्हां जोगियां सिद्धां कोल जिहो जिहां मर्जी ये सिद्धियां आ जाण, ताकतां आ जाण, परमात्मा दा अंत नहीं पाया जा सकदा। अष्ट कुली बेख साधना, सिमरन शेख ना कीमत पाई। अठ कुलां सप्पां दीआं ने, जिवें शेष नाग आदिक वी जिहड़ा उह सारिआं दा मुखी गिणिआ जांदा। पर कहिंदे गुरमुख जन जिहड़े साध लीतियां, सिमरन दी कीमत नहीं पाई जा सकदी। भाव इह अठ वी जिहड़ीआं सप्पां दीआं कुलां ते शेष नाग, जिस दा सनातनी मत ने मन्निया भी हजार मूह आ उहदा शेष नाग दा, ते हर मूह दे नाल ओ परमात्मा नूं नवें तो नवां नां लैके पुकारदा है, पर परमेश्वर दी कीमत रब दा भेद नहीं पा सकदा। भावें मन्नियां होईआं गल्लां ने सनातनी मत दीआं उहनां दे विच, यह नहीं भी यह सारा कुछ है जां नहीं। भाई गुरदास दा मतलब यह नहीं है, गुरु ग्रंथ साहिब च वी इह बचन आया कि उहदा कोई अंत पा ही नहीं सकदा। सनक सनंद महेश समाना, शेख नाग तेरो मर्म न जाना, इन्हां ने भी तेरा भेद नहीं पाया। मान होए अठ पंसेरिया, पंजू अठे चाली ही भाई। जेड़ा मन है ना वो अठा पंसेरिया दा हुंदा है। दास पिंडां विच जम्मिया पलिया, आप भी सत्संग तुसीं तकिया होएगा कि जेड़ा मन है ना अठ पंसेरिया दा हुंदा है। पंसेरी पांच किलो दी हुंदी है, 5 किलो का वट्टा पाउणा ते चीजां तकड़ी च पा के तोलणियां, ते जिहड़ी पंसेरी आ उह 5 किलो दी ते पंजू अठा 40। ते कहण लगे 5 पंसेरियां दा किन्ना हो गया, 40 किलो हो गया, 40 किलोआं दा मन है। कहिंदे मन होए अठ पंसेरियां, अठ पंसेरियां दा मन हुंदा है। ते इत्थे मन तों इशारा साडे मन वाले पासे है, ਸਾਡੇ ਹਿਰਦੇ ਵਾਲੇ ਪਾਸੇ ਹੈ। ਤਾਂ ਸਾਧ ਸੰਗਤ ਪੰਜ ਤੋਂ ਭਾਵ ਸਾਡੀਆਂ ਪੰਜ ਇੰਦਰੀਆਂ, ਜਿਹਨਾਂ ਦੁਆਰਾ ਅਸੀਂ ਅੱਖਾਂ ਨੱਕ ਕੰਨ ਆਦਿ ਇਹਨਾਂ ਦੁਆਰਾ ਜਿਹੜੇ ਕੰਮ ਕਾਰ ਕਰਦੇ ਹਾਂ। ਤੇ ਸਾਧ ਸੰਗਤ ਉਧਰ ਮਨ ਅੱਠ ਧਾਤਾਂ ਤੋਂ ਬਣਦਾ ਮੰਨਿਆ ਹੈ, ਪਰੰਤੂ ਸੂਤ ਇੱਕ ਆ, ਪੰਜਾਂ ਤੱਤਾਂ ਦੀ ਸ੍ਰਿਸ਼ਟੀ ਨਿਰੰਕਾਰ ਪਰਮਾਤਮਾ ਨੇ ਬਣਾਈ ਹੈ। ਰਜ ਗੁਣ, ਤਮ ਗੁਣ, ਸਤ ਗੁਣ ਆਦਿ ਇਹਨਾਂ ਦੇ ਅੰਦਰ ਪਾਏ ਆ ਪੰਜ ਤੱਤ, ਤੇ ਅੱਠ ਇਹ ਰਜ ਤਮ ਤੇ ਸਤ ਇਹ ਅੱਠ ਬਣਦੇ ਆ। ਮਨ ਇਹਨਾਂ ਸਾਰੀਆਂ ਇੰਦਰੀਆਂ ਦਾ ਰਾਜਾ ਹੈ। ਪਰ ਸਾਧ ਸੰਗਤ ਬੜੀ ਲੰਮੀ ਭਾਵੇਂ ਇਹਦੀ ਵਿਚਾਰ ਕੀਤੀ ਜਾ ਸਕਦੀ ਹੈ, ਪਰ ਕਹਿਣ ਦਾ ਭਾਵ ਇਹ ਹੈ ਭਾਈ ਗੁਰਦਾਸ ਜੀ ਦਾ ਕਿ ਇਹ ਸੰਸਾਰ ਜਗਤ ਦੇ ਵਿੱਚ ਜਿਵੇਂ ਮਨ ਅੱਠ ਪੰਸੇਰੀਆਂ ਦਾ ਆ ਤੇ 40 ਕਿਲੋ ਦਾ ਮਨ ਆ, ਜਿਹੜੇ ਗੁਰਮੁਖ ਜਾਣੇ ਆ ਰੱਬ ਦੀ ਬੰਦਗੀ ਵਾਲੇ ਆ ਸਾਧ ਸੰਗਤ, ਉਹ ਇਹ ਸੰਸਾਰ ਜਗਤ ਵਿੱਚ ਵਿਚਰਦਿਆਂ ਹੋਇਆ ਇਹਨਾਂ ਪੰਜ ਹੀ ਕਰਮ ਇੰਦਰੀਆਂ ਨੂੰ, ਪੰਜ ਹੀ ਗਿਆਨ ਇੰਦਰੀਆਂ ਨੂੰ ਸਾਧ ਸੰਗਤ ਆਪਣੇ ਵਸ ਵਿੱਚ ਕਰ ਲੈਂਦੇ ਆ। ਜਿਹੜੀ ਪੰਸੇਰੀ ਦੀ ਗੱਲ ਕੀਤੀ ਨਾ ਕਿ ਪੰਜ ਪੰਸੇਰੀਆਂ, 5 ਕਿਲੋ ਦੀ ਪੰਸੇਰੀ ਹੁੰਦੀ ਹੈ, ਤਾਂ ਸਾਧ ਸੰਗਤ ਉਹ ਵੀ ਹੈ ਜ਼ਿਕਰ, ਪੰਜ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ। ਜਿਹੜਾ ਅੱਠ ਦਾ ਜ਼ਿਕਰ ਆਇਆ ਨਾ ਕਿ ਅੱਠ ਪੰਸੇਰੀਆਂ ਦਾ ਮਾਣ ਆ, ਤੇ ਸਾਧ ਸੰਗਤ ਉਹ ਜਿਹੜੇ ਅੱਠ ਆ ਨਾ, ਪੰਜ ਕਰਮ ਇੰਦਰੀਆਂ ਤੇ 3 ਰਜ ਤਮ ਤੇ 7 ਗੁਣ ਮਿਲਾ ਕੇ ਕਹਿੰਦੇ ਜਿਹੜਾ ਗੁਰਮੁਖ ਜਾਣਿਆ ਇਹਨਾਂ ਸਾਰਿਆਂ ਇੰਦਰੀਆਂ ਤੋਂ ਵੀ, ਰਜ ਤਮ ਤੇ 7 ਗੁਣ ਇਹਨਾਂ ਸਾਰਿਆਂ ਤੋਂ ਵੀ ਉੱਚਾ ਉੱਠ ਖਲੋਂਦਾ ਹੈ ਇਹ ਮਨ। ਇਹ ਜਿਹੜਾ ਸਾਡਾ ਮਨ ਹੈ, ਉੱਥੇ ਮਨ ਹੋ ਗਿਆ 40 ਕਿਲੋ ਦਾ, ਇੱਧਰ ਮਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੜੀ ਗੰਭੀਰ ਕਥਾ ਹੈ ਭਾਈ ਗੁਰਦਾਸ ਜੀ ਨੇ ਜੋ ਬਚਨ ਵਰਣਨ ਕੀਤੇ ਹਨ। ਇਹ ਮਨ ਫਿਰ ਉਹਨਾਂ ਦਾ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ। ਜਿਉਂ ਚਰਖਾ 8 ਖੰਭੀਆਂ ਇਕਤ ਸੂਤ ਰਹਿ ਲਿਵ ਲਾਈ, ਜਿਵੇਂ ਚਰਖੇ ਦੇ ਵਿੱਚ ਕੱਤਣ ਵਾਲਾ ਚਰਖਾ ਜਿਹੜਾ ਹੁਣ ਤੇ ਸਾਡੇ ਘਰਾਂ ਚੋਂ ਮੁੱਕਣ ਲੱਗ ਪਏ, ਕੇਵਲ ਮਿਊਜ਼ੀਅਮ ਆਦਿਕ ਜਿਹੜੇ ਉਹਨਾਂ ਸ਼ੋਅ ਪੀਸ ਹੀ ਰਹਿ ਗਏ। ਹੁਣ ਬੱਚਿਆਂ ਨੂੰ ਆਪਾਂ ਦੱਸਦੇ ਹਾਂ ਵੀ ਇਹ ਚਰਖਾ, ਕਦੇ ਚਰਖੇ ਦੇ ਨਾਲ ਲੋਕ ਸੂਤ ਕੱਤਦੇ ਸੀ, ਫਿਰ ਉਸ ਸੂਤ ਤੋਂ ਕੱਪੜਾ ਆਦਿਕ ਬਣਦਾ ਸੀ, ਕੱਪੜਾ ਬੁਣਦੇ ਸੀ। ਜਿਵੇਂ ਚਰਖੇ ਵਿੱਚ 8 ਫੱਟੀਆਂ ਹੁੰਦੀਆਂ, 4 ਇੱਕ ਪਾਸੇ 4 ਦੂਜੇ ਪਾਸੇ, ਪਰ ਕਹਿੰਦੇ ਸੂਤ ਉਹਦੇ ਵਿੱਚ ਇੱਕ ਤਰ੍ਹਾਂ ਦਾ ਹੀ ਕੱਤਿਆ ਜਾਂਦਾ ਹੈ। ਧਿਆਨ ਰੱਖਣਾ, ਹੁਣ ਇੱਕ ਤਰ੍ਹਾਂ ਦਾ ਸੂਤ ਹੀ ਮਤਲਬ ਕਿ ਸੂਤ ਹੀ ਕੱਤਿਆ ਜਾਂਦਾ, ਹੋਰ ਕੋਈ ਕੰਮ ਚਰਖੇ ਕੋਲੋਂ ਆਪਾਂ ਇੱਧਰ ਉੱਧਰ ਦਾ ਥੋੜੀ ਲੈ ਸਕਦੇ ਹਾਂ। ਇਸੇ ਤਰ੍ਹਾਂ ਸਾਧ ਸੰਗਤ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ, ਆਹ ਜਿਹੜੀ ਧਰਤੀ ਤੇ ਆਪਾਂ ਪੈਦਾ ਹੋਏ ਹਾਂ ਸਾਧ ਸੰਗਤ, ਭਾਵੇਂ ਸੰਸਾਰ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਆਪਾਂ ਦਲੀਲਾਂ ਆਦਿਕ ਦਿੰਦੇ ਹਾਂ, ਪਰ ਸੱਜਣੋ ਸੂਤ ਮਨ ਹਿਰਦੇ ਦੇ ਵਿੱਚ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਕੱਤਣਾ ਹੈ। ਪਰਮੇਸ਼ਰ ਦੇ ਨਾਮ ਦਾ ਹੀ ਸੂਤ ਕੱਤਣਾ ਆ, ਭਾਵ ਵਾਹਿਗੁਰੂ 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 ਹੀ ਜਪਣਾ ਹੈ। ਗੁਰਮੁਖ ਜਨ ਇਸ ਤਰ੍ਹਾਂ ਜਪਦੇ ਹਨ, 8 ਪੈਰ ਅਸ਼ਟਾਂਗ ਯੋਗ ਚਾਵਲ ਰਤੀ ਮਾਸਾ ਰਾਈ। 8 ਪੈਰ ਦਿਨ ਤੇ ਰਾਤ, ਜਿਸ ਨੂੰ ਆਪਾਂ 24 ਘੰਟੇ ਕਹਿ ਦਿੰਦੇ ਹਾਂ, 4 ਪੈਰ ਦਿਨ ਦੇ, 4 ਪੈਰ ਰਾਤ ਦੇ, ਇਹਨਾਂ ਤੋਂ ਵੀ ਗੁਰਸਿੱਖ ਪਿਆਰਾ ਅੱਗੇ ਨਿਕਲ ਗਿਆ। 8 ਪੈਰ ਇੱਕ ਪ੍ਰਭੂ ਦੇ ਚਰਨਾਂ ਨਾਲ ਹੀ ਉਹਨੇ ਚਿੱਤ ਜੋੜਿਆ। 8 ਅੰਗ ਯੋਗ ਨਿਯਮ ਆਸਣ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨੀ ਸਮਾਧੀ, ਇਹ ਯੋਗੀਆਂ ਦੇ ਯੋਗ ਸਾਧਨ ਨੇ। 8 ਰਾਈ ਦਾ 1 ਚੌਲ ਤੇ 8 ਚੌਲ ਦੀ 1 ਰੱਤੀ ਤੇ 8 ਰੱਤੀ ਦਾ 1 ਮਾਸਾ, ਇਦਾਂ 8 ਧਾਤਾਂ ਦਾ ਸਰੀਰ ਬਣਦਾ ਹੈ। ਸਾਧ ਸੰਗਤ ਕੈਸੇ ਕੈਸੇ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤੇ ਨੇ। ਇਹ ਹੁਣ ਤੋਲ ਦਾ ਜ਼ਿਕਰ ਕਰ ਰਹੇ ਵੀ 8 ਰਾਈ ਦਾ 1 ਚੌਲ, 8 ਚੌਲ ਦੀ 1 ਰੱਤੀ, 8 ਰੱਤੀ ਦਾ 1 ਮਾਸਾ, ਉਸ ਮਾਸੇ ਤੋਂ ਅੱਗੇ ਫਿਰ ਹੋਰ ਤੋਲ ਗ੍ਰਾਮਾਂ ਆਦਿਕ ਅੱਜ ਆਪਾਂ ਕਿਲੋਗ੍ਰਾਮਾਂ ਦੇ ਵਿੱਚ ਵਰਤਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰਮੁਖ ਜਾਣੇ ਇਹਨਾਂ ਸੰਸਾਰ ਦੇ ਸਾਰੇ ਤੋਲਾਂ ਤੋਂ ਵੀ ਗਿਣਤੀਆਂ ਮਿਣਤੀਆਂ ਤੋਂ ਅੱਗੇ ਨਿਕਲ ਗਏ ਹਨ। ਭਾਵ ਤੱਤ ਦੀ ਗੱਲ ਇਹ ਹੈ, 8 ਕਾਠਾ ਮਨ ਵਸ ਕਰ ਅਸ਼ਟ ਧਾਤ 1 ਧਾਤ ਕਰਾਈ। ਹੁਣ ਧਿਆਨ ਨਾਲ ਸੁਣਿਓ, ਇਹ ਜਿਹੜਾ ਕਠੋਰ ਮਨ ਹੈ ਨਾ, ਉਸ ਚਰਖੇ ਦੀ ਸਰੀਖੀ ਦੇਹ ਵਿੱਚ ਵਸਦੇ ਮਨ ਨੂੰ ਵਸ ਵਿੱਚ ਕਰਕੇ ਗੁਰਮੁਖ ਜਨਾਂ ਨੇ ਇੱਕ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਕੀਤਾ ਹੈ। ਸਾਧ ਸੰਗਤ ਹੁਣ ਅਸ਼ਟ ਧਾਤ 1 ਧਾਤ ਕਰਾਈ, ਜਿਵੇਂ ਪਾਰਸ ਦੇ ਨਾਲ 8 ਧਾਤਾਂ ਲੱਗ ਜਾਣ, 8 ਧਾਤਾਂ ਗਿਣੀਆਂ ਗਈਆਂ, ਭਾਵ ਲੋਹਾ ਤਾਂਬਾ ਜਿਸਤ ਕਲੀ ਆਦਿਕ ਉਹ ਇੱਕ ਧਾਤ ਹੀ ਬਣਾ ਦਿੰਦਾ, ਅੱਠਾਂ ਧਾਤਾਂ ਨੂੰ ਇੱਕ ਧਾਤ, ਮਤਲਬ ਸਾਰੇ ਦੇ ਸਾਰੇ ਸੋਨਾ ਹੀ ਬਣ ਜਾਂਦੇ। ਜਿਹੜਾ ਲੋਹਾ ਸੀ ਪਾਰਸ ਨਾਲ ਲੱਗਾ ਉਹ ਵੀ ਸੋਨਾ ਬਣ ਗਿਆ, ਤਾਂਬਾ ਸੀ ਪਾਰਸ ਨਾਲ ਲੱਗਾ ਉਹ ਵੀ ਸੋਨਾ ਬਣ ਗਿਆ, ਜਿਸਤ ਸੀ ਪਾਰਸ ਨਾਲ ਲੱਗੀ ਉਹ ਵੀ ਸੋਨਾ ਬਣ ਗਈ। ਭਾਵ ਕਿ ਅੱਠਾਂ ਧਾਤਾਂ ਨੂੰ ਇੱਕ ਧਾਤ ਸੋਨਾ ਹੀ ਬਣਾ ਦਿੰਦਾ। ਜਿਹੜੇ ਗੁਰਮੁਖ ਜਾਣੇ ਸੰਸਾਰ ਜਗਤ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਮਨ ਹਿਰਦੇ ਨੂੰ ਅੰਤਸ਼ ਕਰਨ ਨੂੰ ਇੱਕ ਪਰਮਾਤਮਾ ਨਾਲ ਜੋੜ ਕੇ ਪਰਮਾਤਮਾ ਹੀ ਬਣਾ ਦਿੰਦੇ ਹਨ, ਰੱਬ ਰੂਪ ਹੀ ਹੋ ਜਾਂਦੇ ਹਨ। ਸਾਧ ਸੰਗਤ ਵੱਡੀ ਵਡਿਆਈ, ਇਸ ਲਈ ਇਹ ਕੁਝ ਮਿਲਦਾ ਹੈ ਗੁਰੂ ਦੀ ਸੰਗਤ ਵਿੱਚ। ਸਾਧ ਸੰਗਤ ਵਿੱਚ ਆ ਕੇ ਸਾਧ ਸੰਗਤ ਦੀ ਮਹਿਮਾ ਅਕਥ ਹੈ, ਸਾਧ ਸੰਗਤ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ, ਵਰਣਨ ਨਹੀਂ ਕੀਤੀ ਜਾ ਸਕਦੀ ਕਿ ਗੁਰੂ ਦੇ ਚਰਨਾਂ ਵਿੱਚ ਆ ਕੇ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਕੈਸੀ ਕੈਸੀ ਉੱਚੀ ਆਤਮਿਕ ਅਵਸਥਾ ਸਾਨੂੰ ਪ੍ਰਾਪਤ ਹੁੰਦੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਇਹਨਾਂ ਗਿਣਤੀਆਂ ਤੋਂ ਵੀ ਜਿਹੜਾ ਗੁਰਸਿੱਖ ਆ ਉਹ ਸਭ ਤੋਂ ਅੱਗੇ ਨਿਕਲ ਕੇ ਉਸ ਇੱਕ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਬਣਾ ਲੈਂਦਾ, ਪਰਮੇਸ਼ਰ ਵਿੱਚ ਉਹਦੀ ਲੀਨਤਾ ਹੋ ਜਾਂਦੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ।